ਨਾਨਕੇ ਪੁਨ ਭਨੇ।
ਬੇਬੇ ਨਾਨਕੀ ਜੀ ਬਹੁਤ ਖੁਸ਼ ਹੋਏ, ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਬੜਾ ਭਰੋਸਾ ਸੀ, ਜਿਵੇਂ ਇੱਕ ਸਿੱਖ ਦਾ ਭਰੋਸਾ ਹੈ, ਉਹਨੂੰ ਪਤਾ ਕਿ ਮੇਰੇ ਸੱਚੇ ਪਾਤਸ਼ਾਹ ਕਿੰਨੇ ਵੱਡੇ ਨੇ। ਜਿਵੇਂ ਕੋਈ ਆ ਕੇ ਆਪਾਂ ਨੂੰ ਕਹੇ ਹਿਮਾਲਿਆ ਪਰਬਤ ਦੇ ਵਿੱਚ ਅੱਜ ਬਈ ਕੋਈ ਜਹਾਜ਼ ਟਕਰਾ ਗਿਆ ਅਤੇ ਹਿਮਾਲਿਆ ਪਰਬਤ ਦੋ ਟੋਟੇ ਹੋ ਕੇ ਸਾਰਾ ਡਿੱਗ ਪਿਆ, ਆਪਾਂ ਹੱਸਾਂਗੇ ਵੀ ਇਹ ਬੰਦਾ ਕੀ ਗੱਲਾਂ ਕਰਦਾ, ਹਿਮਾਲਿਆ ਪਰਬਤ ਨੂੰ ਇੱਕ ਜਹਾਜ਼ ਥੋੜ੍ਹੀ ਤੋੜ ਸਕਦਾ। ਆਪਾਂ ਨੂੰ ਕਿਉਂਕਿ ਉਹ ਤੇ ਪੱਕਾ ਭਰੋਸਾ ਹੈ ਵੀ ਹਿਮਾਲਿਆ ਨੂੰ ਜਹਾਜ਼ ਨਹੀਂ ਸਿੱਟ ਸਕਦਾ। ਇੱਕ ਇਸੇ ਤਰ੍ਹਾਂ ਹੀ ਆ ਕੇ ਕੋਈ ਬੰਦਾ ਕਹੇ, ਕੋਈ ਬੰਦਾ ਨਲਕੀ ਲਾ ਕੇ ਸਾਰਾ ਸਮੁੰਦਰ ਪੀ ਗਿਆ, ਆਪਾਂ ਨੂੰ ਤਾਂ ਭਰੋਸਾ ਸਮੁੰਦਰ ਨੂੰ ਕੋਈ ਪੀ ਸਕਦਾ ਹੈ। ਇਸੇ ਤਰ੍ਹਾਂ ਹੀ ਬੇਬੇ ਨਾਨਕੀ ਜੀ ਨੂੰ ਪੱਕਾ ਭਰੋਸਾ ਹੈ ਕਿ ਮੇਰਾ ਵੀਰ ਕਦੇ ਵੀ ਨਹੀਂ ਹਾਰਦਾ, ਮੇਰਾ ਵੀਰ ਸਦਾ ਹੀ ਜਿੱਤਦਾ ਹੈ, ਮੇਰੇ ਵੀਰ ਦੀ ਸਦਾ ਹੀ ਜਿੱਤ ਹੁੰਦੀ ਹੈ। ਕਿਉਂ? ਅਜੈ ਹੈ। ਜਾਪ ਸਾਹਿਬ ਦੇ ਵਿੱਚ ਕਿਹਾ ਨਾ ਕਿ ਤੂੰ ਸਦਾ ਹੀ ਅਜਿੱਤ ਹੈ, ਤੈਨੂੰ ਕੋਈ ਜਿੱਤ ਹੀ ਨਹੀਂ ਸਕਦਾ। ਇਸ ਤਰ੍ਹਾਂ ਜਦੋਂ ਬੇਬੇ ਨਾਨਕੀ ਜੀ ਨੂੰ ਬਚਨ ਕੀਤਾ ਆ ਕਰਕੇ, ਤਾਂ ਉਹ ਕਹਿਣ ਲੱਗੇ ਦੇਖੋ ਮੇਰੇ ਵੀਰ ਦੀ ਜਿੱਤ ਹੋਈ ਹੈ ਔਰ ਮੈਨੂੰ ਪਹਿਲਾਂ ਤੋਂ ਬੜਾ ਭਰੋਸਾ ਸੀ।
ਜਿਸ ਵਾਰ ਪ੍ਰਾਤਾ ਕਹਾ ਆਪ ਤਜ ਕਰ ਆਏ।
ਉਸ ਵਕਤ ਬੇਬੇ ਨਾਨਕੀ ਜੀ ਨੇ ਬਚਨ ਕਿਹਾ, ਦਿਸ ਵਰ ਤੋਂ ਭਾਵ ਨਿੱਧਾ ਪ੍ਰੋਤ ਨੂੰ ਕਹਿਣ ਲੱਗੇ ਕਿ ਭਰਾਤਾ ਜੀ ਨੂੰ ਕਿੱਥੇ ਛੱਡ ਆਏ ਹੋ ਤੁਸੀਂ, ਉਹ ਪਿੱਛੇ ਕਿਉਂ ਰਹਿ ਗਏ ਹਨ?
ਉਹ ਹੇਰਿਓ ਕੈਦੋ ਨਾਹੇ ਬੌਰ ਕੇ ਦਿਸ ਗਏ।
ਸੋ ਕਹਿੰਦੇ ਮੈਂ ਦੇਖਿਆ ਨਹੀਂ ਹੈ ਉਹਨਾਂ ਨੂੰ, ਬ੍ਰਾਹਮਣ ਕਹਿਣ ਲੱਗਿਆ। ਫਿਰ ਉਦੋਂ ਬਾਅਦ ਪਤਾ ਨਹੀਂ ਗੁਰੂ ਨਾਨਕ ਦੇਵ ਜੀ ਕਿਹੜੇ ਪਾਸੇ ਨੂੰ ਚਲੇ ਗਏ ਨੇ।
ਹਉ ਨਹਿ ਹੇਰੇ ਤਹਾਂ ਦੇਨ ਦ੍ਰਤ ਸੁਧ ਆਇਓ।
ਮੈਂ ਨਹੀਂ ਦੇਖਿਆ ਉੱਥੇ, ਮੈਨੂੰ ਤਾਂ ਜਦੋਂ ਇਹ ਖਬਰ ਮਿਲੀ ਨਾ ਕਿ ਗੁਰੂ ਨਾਨਕ ਦੇਵ ਜੀ ਦੇ ਅੱਗੇ ਝੁਕ ਗਏ ਨੇ ਉਹ, ਮੈਂ ਤਾਂ ਦੌੜ ਲਿਆ ਬਸ ਖਬਰ ਦੇਣ ਵਾਸਤੇ ਵੀ ਖੁਸ਼ੀ ਦੀ ਖਬਰ ਜਾ ਕੇ ਮੈਂ ਤੁਹਾਨੂੰ ਸੁਣਾਵਾਂ।
ਸਰਵਨ ਜੈ ਰਾਮ ਰੋਸ ਤੇ ਪਰ ਕਿਓ।
ਉਸ ਵਕਤ ਭਾਈਆ ਜੈ ਰਾਮ ਜੀ ਨੇ ਰੋਸ ਕੀਤਾ ਸੁਣ ਕੇ, ਬਈ ਲੈ ਕੇ ਆਉਣਾ ਸੀ ਨਾਲ, ਤੂੰ ਉਹਨਾਂ ਨੂੰ ਉੱਥੇ ਹੀ ਕਿਉਂ ਛੱਡ ਆਇਆ ਹੈ।
ਮਿਲਿਓ ਖੋਜ ਕਰ ਕਿਉਂ ਨਾ ਕੁਸ਼ਲ ਦਿਨ ਤੇ ਲਈ।
ਫਿਰ ਖੋਜ ਕੇ ਉਹਨਾਂ ਨੂੰ ਮਿਲਣਾ ਸੀ, ਉਹਨਾਂ ਕੋਲੋਂ ਕੁਸ਼ਲ ਲੈਣੀ ਸੀ, ਸੁਖ ਸ਼ਾਂਤੀ ਲੈਣੀ ਸੀ, ਮੱਥਾ ਟੇਕਣਾ ਸੀ, ਕਿਰਪਾ ਲੈਣੀ ਸੀ।
ਓ ਆਇਓ ਸੁਧ ਬਿਨ ਲਏ ਬਾਤ ਪਲ ਨਾ ਕਈ।
ਬਿਨਾਂ ਤੁਸੀਂ ਖਬਰ ਲੈ ਹੀ ਆ ਗਏ ਹੋ, ਗੁਰੂ ਨਾਨਕ ਦੇਵ ਜੀ ਦੀ ਖਬਰ ਤਾਂ ਲੈਂਦੇ, ਤੇ ਭਲੀ ਗੱਲ ਇਹ ਕੀਤੀ ਨੀ, ਤੁਸੀਂ ਉਹਨਾਂ ਨੂੰ ਬੇਨਤੀ ਕਰਨੀ ਸੀ ਕਿ ਤੁਸੀਂ ਮਹਾਰਾਜ ਘਰ ਸਾਰੇ ਉਡੀਕਦੇ ਨੇ, ਘਰ ਲੈ ਆਉਣਾ ਸੀ।
ਭੰਤ ਨਾਨਕੇ ਬਚਨ ਚਿੰਤ ਚਿੱਤ ਤੇ ਤਜੋ।
ਬੇਬੇ ਨਾਨਕੀ ਜੀ ਨੇ ਬਚਨ ਕੀਤਾ ਕਿ ਤੁਸੀਂ ਆਪਣੇ ਮਨ ਦੀ ਜਿਹੜੀ ਚਿੰਤਾ ਹੈ ਇਹ ਤਿਆਗ ਦੇਣਾ ਕਰੋ।
ਧਰੋ ਪ੍ਰੀਤ ਪ੍ਰਤੀਤ ਨਾ ਸੰਸੈ ਹੱਥ ਅਜੋ।
ਤੁਸੀਂ ਮਨ ਦੇ ਅੰਦਰ ਹਰੇ ਵੀ ਨਹੀਂ ਭਰੋਸਾ ਕੀਤਾ ਹੈ, ਕਿਉਂ ਨਹੀਂ ਪ੍ਰਤੀਤੀ ਕਰਦੇ? ਬਾਰ ਬਾਰ ਥੋੜੀ ਤੁਹਾਨੂੰ ਹੁਣ ਦਿਖਾਈ ਜਾਣੇ ਤਮਾਸ਼ੇ ਉਹਨਾਂ ਨੇ, ਇੰਨੀ ਵਾਰੀ ਤੁਹਾਨੂੰ ਦਿਖਾਤਾ ਹੈ, ਇੰਨੀ ਵਾਰੀ ਦਿਖਾਤਾ ਹੈ। ਪਹਿਲਾਂ ਤੁਹਾਨੂੰ ਪਿੰਡ ਦੇ ਸਾਰੇ ਬਚਨ ਸੁਣਾਏ ਰਾਏ ਭੋਏ ਦੀ ਤਲਵੰਡੀ ਦੇ, ਵੀ ਉੱਥੇ ਖੇਤੀ ਹਰੀ ਭਰੀ ਕਰ ਦਿੱਤੀ ਸੀ, ਸੱਪ ਨੇ ਛਾਂ ਕੀਤੀ ਸੀ, ਦਰਖਤ ਦੀ ਛਾਇਆ ਖੜੀ ਰਹੀ ਸੀ, ਹੋਰ ਬਥੇਰੇ ਕੌਤਕ ਸੁਣਾਏ ਨੇ। ਚਲੋ ਉਹ ਤਾਂ ਤੁਸੀਂ ਕਹਿੰਦੇ ਸੀ ਮੈਂ ਅੱਖੀ ਨਹੀਂ ਦੇਖਿਆ ਜਦ ਤੱਕ ਮੈਨੂੰ ਭਰੋਸਾ ਨਹੀਂ ਆਉਂਦਾ, ਆ ਹੁਣ ਤਾਂ ਤੁਸੀਂ ਇਹਨਾਂ ਦੇ ਕਈ ਕੌਤਕ ਅੱਖੀ ਦੇਖ ਲਏ, ਤਿੰਨ ਦਿਨ ਬੇਈ ਨਦੀ ਚ ਰਹੇ ਨੇ, ਹੁਣ ਬਾਹਰ ਆਏ ਨੇ, ਆ ਹੁਣ ਉਹਨਾਂ ਨੂੰ ਨਿਮਾਇਆ ਹੈ, ਹੁਣ ਵੀ ਤੁਸੀਂ ਕਹੀ ਜਾਂਦੇ ਹੋ ਕਿ ਹਲੇ ਮੈਨੂੰ ਭਰੋਸਾ ਨਹੀਂ ਆਇਆ।
ਉੱਠੋ ਵਸਨ ਮੁਖ ਅਚੋ ਬਹੁਤ ਚਿਰ ਕੋ ਤਰਿਓ।
ਬੜੀ ਦੇਰ ਦਾ ਮੈਂ ਪ੍ਰਸ਼ਾਦਾ ਥਾਲੀ ਚ ਪਾ ਕੇ ਰੱਖਿਆ ਹੋਇਆ ਹੈ, ਤੁਸੀਂ ਉੱਠ ਕੇ ਪਹਿਲਾਂ ਪ੍ਰਸ਼ਾਦਾ ਛਕ ਲਓ।
ਓ ਆਵਹਿੰਗੇ ਸੁਖ ਸੰਗ ਪ੍ਰਾਤ ਹਰ ਅਵ ਤਰਿਓ।
ਮੇਰਾ ਭਰਾ ਹਰੀ ਪਰਮੇਸ਼ਰ ਆਪ ਹੈ, ਇਹ ਹਰੀ ਨੇ ਅਵਤਾਰ ਧਾਰਿਆ, ਭਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ, ਇੱਕੋ ਹੀ ਸਰੂਪ ਹੈ ਧੰਨ ਗੁਰੂ ਨਾਨਕ ਦੇਵ ਜੀ, ਉਹੀ ਸਰੂਪ ਧੰਨ ਗੁਰੂ ਅੰਗਦ ਦੇਵ ਜੀ ਹਨ, ਇਸ ਤਰ੍ਹਾਂ ਕਹਿੰਦੇ ਮੇਰਾ ਭਰਾ ਜੋ ਹੈ ਨਾ ਉਹ ਹਰੀ ਦਾ ਅਵਤਾਰ ਹੈ, ਹਰੀ ਆਪ ਆਏ ਨੇ ਅਤੇ ਉਹਨਾਂ 'ਤੇ ਯਕੀਨ ਰੱਖੋ, ਉਹ ਜੇ ਯਾਦ ਕਰੀਏ ਆ ਜਾਂਦੇ ਹਨ।
ਇਹ ਵਿਦ ਬਦਨੈ ਬਦਤ ਸਦਨ ਪਰ ਦੰਪਤੰ।
ਇਸ ਤਰ੍ਹਾਂ ਹਲੇ ਆਪਸ ਵਿੱਚ ਬਚਨ ਬਿਲਾਸ ਕਰ ਰਹੇ ਸਨ ਦੋਵੇਂ ਜਾਣੇ, ਬੇਬੇ ਨਾਨਕੀ ਜੀ ਅਤੇ ਭਾਈਆ ਜੈ ਰਾਮ ਜੀ।
ਨੀਚੇ ਤੁਲਸਾ ਹੁਤੇ ਨਿਰਖ ਜਗ ਬੰਤ ਤੰ।
ਸੋ ਨੀਚੇ ਸੀ ਤੁਲਸਾ ਦਾਸੀ, ਭਾਵ ਕਿ ਉੱਤੇ ਚਵਾਰੇ 'ਚ ਹੋਣਗੇ। ਤੁਲਸਾ ਦਾਸੀ ਨੀਚੇ ਸੀ ਜਾਂ ਉੱਪਰ ਥੜੇ 'ਤੇ ਮਕਾਨ ਹੋਣਾ ਉੱਚਾ, ਉਹਨੇ ਦੇਖ ਲਿਆ ਵੀ ਗੁਰੂ ਨਾਨਕ ਦੇਵ ਜੀ ਤਾਂ ਇੱਧਰ ਨੂੰ ਚਲੇ ਆ ਰਹੇ ਨੇ।
ਵਧੂ ਪ੍ਰਾਤ ਜੀ ਆਏ ਬਦਨ ਅਰ ਬਿੰਦਿਆ।
ਬੇਬੇ ਨਾਨਕੀ ਜੀ ਨੂੰ ਆਵਾਜ਼ ਦਿੱਤੀ ਭਾਈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਭਰਾਤਾ ਜੀ ਇਸ ਪਾਸੇ ਨੂੰ ਆ ਰਹੇ ਹਨ।
ਓ ਆਨੰਦ ਕੰਦ ਮੁਕੰਦ ਕਦਨ ਦੁੱਖ ਦੁੰਦਿਆ।
ਜਿਹੜੇ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੇ ਨੇ, ਆਨੰਦ ਦੇ ਦਾਤੇ ਨੇ, ਮੁਕਤੀ ਦੇ ਦਾਤੇ ਨੇ, ਦੁੱਖ ਕੱਟਣ ਵਾਲੇ ਨੇ, ਉਹ ਗੁਰੂ ਨਾਨਕ ਦੇਵ ਜੀ ਜੋ ਰੋਗੀਆਂ ਨੂੰ ਅੰਮ੍ਰਿਤ ਪਿਆ ਕੇ ਦੁੱਖ ਕੱਟ ਦਿੰਦੇ ਨੇ ਉਹਨਾਂ ਦਾ, ਇਉਂ ਗੁਰੂ ਨਾਨਕ ਦੇਵ ਜੀ ਆ ਰਹੇ ਨੇ।
ਸੁਨਤ ਨਾਮ ਜੈ ਰਾਮ ਅਮੀ ਆਮੀ ਪਿਓ।
ਉਸ ਵਕਤ ਫਿਰ ਇੱਕ ਵਾਰ ਭਾਈਆ ਜੈ ਰਾਮ ਜੀ ਨੇ ਜਦੋਂ ਸੁਣਿਆ ਕਿ ਗੁਰੂ ਨਾਨਕ ਦੇਵ ਜੀ ਆ ਰਹੇ ਨੇ ਇਸ ਪਾਸੇ ਨੂੰ, ਕਹਿੰਦੇ ਦੁਬਾਰਾ ਫੇਰ ਮੰਨੋ, ਉਹਦੇ ਕੰਨਾਂ ਨੇ ਅੰਮ੍ਰਿਤ ਪੀਤਾ, ਅੰਮ੍ਰਿਤਮਈ ਬਚਨ ਕੰਨਾਂ ਵਿੱਚ ਪਏ ਕਿ ਧੰਨ ਗੁਰੂ ਨਾਨਕ ਦੇਵ ਜੀ ਆ ਰਹੇ ਨੇ।
ਅੰਗ ਨਾਮੇ ਵਹਿ ਸ਼ੋਭ ਉਠਿਓ ਨਿਰਖਤ ਪਯੋ।
ਇੰਨੀ ਖੁਸ਼ੀ ਹੋਈ, ਇੰਨੀ ਖੁਸ਼ੀ ਹੋਈ, ਬਲਬਲਾ ਉੱਠਿਆ ਪਿਆਰ ਦਾ ਕਿ ਸਰੀਰ ਵਿੱਚ ਸਮਾਉਂਦਾ ਨੀ, ਇੰਨਾ ਰੋਮ ਰੋਮ ਖਿੜ ਗਿਆ।
ਸੁੰਦਰ ਤਿੰਨ ਸਦਨ ਕਦਨ ਦੁੱਖ ਆਏ ਗਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸੁੰਦਰ ਸਰੂਪ ਵਾਲੇ, ਤੀਨੇ ਤਾਪ ਨਿਵਾਰਨ ਹਾਰਾ ਦੁੱਖੰਤਾ ਸੁਖਰਾਸ, ਐਸੇ ਸਤਿਗੁਰੂ ਜੇ ਸਾਰੇ ਗਰੀਬਾਂ ਦੇ ਦੁੱਖਾਂ ਨੂੰ ਕੱਟਣ ਵਾਲੇ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਆ ਗਏ।
ਉਹ ਨਿਰਖ ਹਰ ਕੇ ਸਰਸ ਵਿਸੂਰਨ ਸਾਏ ਗਏ।
ਜਿੰਨਾ ਝੋਰਾ ਸੀ ਸਾਰਾ ਦੂਰ ਕਰ ਦਿੱਤਾ। ਦੇਖਦਿਆਂ ਸਾਰ ਮਨ ਨੂੰ ਬਹੁਤ ਖੁਸ਼ੀ ਹੋਈ। ਪਹਿਲਾਂ ਤੇ ਇਹ ਸੀ, ਕਿਉਂਕਿ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਨਾ ਅਸਲ ਵਿੱਚ ਵੀ ਇਹ ਕੀ ਹੋ ਰਿਹਾ ਹੈ, ਵੀ ਉਹ ਤਾਂ ਜਾ ਕੇ ਹੁਣ ਉੱਥੇ ਮੜੀਆਂ 'ਚ ਬੈਠ ਗਏ ਨੇ, ਕੋਈ ਆਖੇ ਇਹਨਾਂ ਨੂੰ ਇਹ ਹੋ ਗਿਆ, ਕੋਈ ਉਹ ਹੋ ਗਿਆ ਬੋਲਦਾ ਹੈ। ਪਰ ਜਦੋਂ ਇਹ ਕੌਤਕ ਵਰਤਾਇਆ ਤਾਂ ਸਭਨਾਂ ਨੂੰ ਯਕੀਨ ਹੋ ਗਿਆ।
ਦੋਹਰਾ ਅਰਬਿੰਦ ਬਦਨ ਬਿਲੋਕ ਕੈ ਦੰਪਤ ਬੰਧਨ ਕੀਨ।
ਜਦੋਂ ਸੁੰਦਰ ਕਮਲ ਸਰੀਖਾ ਚਿਹਰਾ ਤੱਕਿਆ, ਕਮਲ ਵਰਗਾ ਖਿੜਿਆ ਹੋਇਆ, ਕਮਲ ਕਮਲ ਰੋਜ਼ ਕਹਿੰਦੇ ਨੇ, ਕਮਲ ਦਾ ਫੁੱਲ ਵੀ ਦੇਖ ਵੀ ਲਿਓ ਨਾ ਕਿਤੇ ਕਿਤੇ ਖਿੜਿਆ ਹੋਇਆ। ਆਹ ਦੂਜੇ ਫੁੱਲ ਤਾਂ ਆਪਾਂ ਬਹੁਤ ਖਿੜੇ ਹੋਏ ਦੇਖੇ ਨੇ, ਸੋ ਜਿੱਥੇ ਵੀ ਕਿਤੇ ਕਮਲ ਦਾ ਫੁੱਲ ਦੇਖੇ ਖਿੜਿਆ ਹੋਇਆ ਸੋਹਣਾ, ਇਉਂ ਗੁਰੂ ਨਾਨਕ ਦੇਵ ਜੀ ਦਾ ਚਿਹਰਾ ਖਿੜਿਆ ਹੋਇਆ, ਕਮਲ ਦੇ ਪੱਤੇ ਜਿਹੇ ਜਿਹੇ ਰੰਗ ਦੇ ਹੁੰਦੇ ਨੇ, ਬੜੇ ਸੋਹਣੇ, ਗੁਲਾਬੀ ਰੰਗ ਤੋਂ ਵੀ ਹੋਰ ਤਰ੍ਹਾਂ ਦੇ ਹੀ ਹੁੰਦੇ ਨੇ, ਉਹੋ ਜਿਹੇ ਗੁਰੂ ਨਾਨਕ ਦੇਵ ਜੀ ਦੇ ਹੋਂਠ, ਔਰ ਜਿਹੇ ਜਿਹੇ ਕਮਲ ਫੁੱਲ ਦੇ ਪੱਤੇ ਹੁੰਦੇ ਨੇ ਉਹੋ ਜਿਹੇ ਨੇਤਰ ਨੇ ਸਤਿਗੁਰੂ ਜੀ ਦੇ ਸੋਹਣੇ, ਕਿਉਂ ਕਮਲ ਦੇ ਨਾਲ ਹੀ ਜ਼ਿਆਦਾ ਪ੍ਰਮਾਣ ਦਿੰਦੇ ਹਨ।
ਚਿੰਤਾ ਚਿੱਤ ਤੇ ਖੀਨ ਹਵੈ ਆਨੰਦ ਮੈਂ ਪੇ ਪੀਨ।
ਹੁਣ ਮਨ ਦੇ ਅੰਦਰ ਜਿਹੜੀ ਚਿੰਤਾ ਸੀ ਉਹ ਦੂਰ ਹੋ ਗਈ ਹੈ ਅਤੇ ਮਨ ਆਨੰਦ ਵਿੱਚ ਭਿੱਜ ਗਿਆ।
ਰਾਜ ਛੰਦ ਜਰਾਮ ਔਰ ਨਾਨਕੇ ਬਸਾਏ ਪੂਰ ਸਾਦਰਾ।
ਉਸ ਵਕਤ ਭਾਈ ਜੈ ਰਾਮ ਜੀ ਨੇ ਬੇਬੇ ਨਾਨਕੀ ਜੀ ਨੇ ਬੜਾ ਸੁੰਦਰ ਚਾਦਰਾ ਵਿਛਾਉਣਾ ਕੀਤਾ।
ਮਸੀਤ ਆਪ ਜਾਏ ਜਿਉ ਕਰੇ ਕਹੋ ਮਾਇਆ ਕਰਾ।
ਇਸ ਤਰ੍ਹਾਂ ਵਿਛਾ ਕੇ ਸੋਹਣਾ ਆਸਨ ਬਿਠਾ ਕੇ ਸਹਿਤ ਆਦਰ ਦੇ ਪਲੰਗ ਤੇ ਕਹਿਣ ਲੱਗੇ, ਮਹਾਰਾਜ ਇੱਕ ਵਾਰੀ ਉਹ ਸਾਨੂੰ ਜਿਹੜਾ ਕੌਤਕ ਵਰਤਾਇਆ ਆਪ ਜੀ ਨੇ ਮਸੀਤ ਦੇ ਵਿੱਚ, ਉਹ ਸਾਨੂੰ ਸੁਣਾਉਣਾ ਕਰੋ ਜੀ।
ਸਜਿੰਦ ਜੀਤ ਰਹੇ ਨਾ ਪੇਵ ਕੋਏ ਜਾਣਿਆ।
ਅਸੀਂ ਤਾਂ ਬਹੁਤ ਹੀ ਚਿੰਤਾ ਚ ਮਾਰੇ ਗਏ ਸੀ, ਕਿਉਂ ਸਾਨੂੰ ਤੁਹਾਡਾ ਕੋਈ ਭੇਦ ਹੀ ਨਹੀਂ ਸੀ, ਸਾਨੂੰ ਪਤਾ ਹੀ ਨਹੀਂ ਸੀ ਤੁਸੀਂ ਐਂ ਕੌਤਕ ਵਰਤਾ ਦੇਣਾ। ਅਸੀਂ ਤਾਂ ਮਾਮੂਲੀ ਜਿਹਾ ਜਿਵੇਂ ਜਾਣਦੇ ਨੇ, ਭਾਵ ਭਾਈ ਜੈ ਰਾਮ ਜੀ ਕਹਿੰਦੇ ਨੇ ਕਿ ਮੈਂ ਤਾਂ ਇਉਂ ਜਾਣਿਆ ਵੀ ਤੁਰਕ ਤਾਂ ਬੜੇ ਤਕੜੇ ਨੇ, ਇਹ ਤਾਂ ਜ਼ਬਰਦਸਤੀ ਇਹਨਾਂ ਨੂੰ ਤੁਰਕ ਬਣਾ ਲੈਣਗੇ। ਮੇਰੇ ਮਨ ਦੇ ਅੰਦਰ ਤਾਂ ਸੱਚੀ ਗੱਲ ਹੈ ਮਹਾਰਾਜ ਜੀ, ਬੜੀ ਚਿੰਤਾ ਖੜੀ ਹੋ ਗਈ ਸੀ।
ਕੁਮਾਨ ਨਿੰਦ ਆਨੰਗ ਪਨੈ ਸੁਨੇ ਭੁਲਾਨਿਆ।
ਕਿਉਂਕਿ ਜਿਹੜੇ ਲੋਕ ਨੇ ਨਾ, ਇਹ ਬੜੇ ਤਰ੍ਹਾਂ ਦੇ ਨਿੰਦਕ ਨੇ, ਆਪਣੇ ਮੂੰਹ ਦੇ ਵਿੱਚੋਂ ਬੜੀਆਂ ਖੋਟੀਆਂ ਗੱਲਾਂ ਕਰਦੇ, ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ, ਉਹ ਫਿਰ ਕਰਨ ਦੇ ਨਾਲ ਜਿਹੜਾ ਆਪਣਾ ਮਾੜਾ ਮੋਟਾ ਮੇਰਾ ਭਰੋਸਾ ਸੀ, ਕਿਉਂਕਿ ਕੱਚੇ ਬੰਦੇ ਦਾ ਕੱਚਾ ਪਿੱਲਾ, ਇਸੇ ਕਰਕੇ ਕੱਚੇ ਬੰਦੇ ਦਾ ਭਰੋਸਾ ਡੋਲ ਜਾਂਦਾ। ਤਾਂਹੀਓ ਨਾਲ ਨਾਲ ਦੋ ਕੁਛ ਚਲਾ ਰਹੇ ਨੇ ਕਿ ਬੇਬੇ ਨਾਨਕੀ ਵਰਗਾ ਭਰੋਸਾ ਹੋਣਾ ਚਾਹੀਦਾ। ਬੇਬੇ ਨਾਨਕੀ ਨਹੀਂ ਡੋਲਦੀ ਹੈ, ਜ਼ੋਰ ਲਾ ਲਏ ਕੋਈ ਭਾਵੇਂ ਮੰਨਣਗੇ। ਇੱਥੇ ਭਾਈ ਜੈ ਰਾਮ ਅੱਗੇ ਚੱਲ ਕੇ ਵੀ ਬੇਬੇ ਤੂੰ ਧੰਨ ਹੈ।
ਗੁਰੂ ਪਨੰਤ ਬੀਤ ਗਏ ਜੋ ਤਾਹੇ ਕਿਆ ਵਿਚਾਰ ਹੈ।
ਔਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਾਈ ਜੈ ਰਾਮ ਜੀਜਾ ਜੀ, ਜਿਹੜੀ ਗੱਲ ਬੀਤ ਗਈ ਸੋ ਬੀਤ ਗਈ, ਐਵੇਂ ਕਾਹਨੂੰ ਮਨ ਨੂੰ ਲਾਈ ਫਿਰਦੇ ਹੋ, ਐਵੇਂ ਮਨ ਤੇ ਬੋਝ ਪਾਇਆ, ਬੀਤੇ ਚ ਕੀ ਜਾਣਾ ਤੇ ਆਉਣ ਵਾਲੇ ਦੀ ਕੀ ਚਿੰਤਾ ਕਰਨੀ ਹੈ, ਵਰਤਮਾਨ ਦੇ ਅੰਦਰ ਵਰਤੋ।
ਸਮੀਪ ਜੇ ਗੁਮਾਨ ਥੇ ਸੁਨੇਹੋ ਸੋ ਚਾਰ ਹੈ।
ਸੋ ਜਿਹੜੇ ਬੰਦੇ ਸਮੀਪ ਸਨ, ਪਾਸ ਸਨ, ਸੋ ਉਹਨਾਂ ਦੇ ਕੋਲੋਂ ਜਿਸ ਤਰ੍ਹਾਂ ਹੋਇਆ ਪ੍ਰਸੰਗ ਸਾਰਾ, ਉਹ ਤੁਹਾਨੂੰ ਆਪ ਹੀ ਦੱਸ ਦੇਣਗੇ।
ਰਾਮ ਆਤ ਬੰਦ ਦੋ ਬੁਜੰਤ ਬਾਰ ਬਾਰ ਹੀ।
ਭਾਈ ਜੈ ਰਾਮ ਜੀ ਕਹਿਣ ਲੱਗੇ ਨਹੀਂ ਮਹਾਰਾਜ, ਕਿਸੇ ਤੋਂ ਨਹੀਂ ਮੈਂ ਸੁਣਨਾ, ਬਈ ਕੋਈ ਮੈਨੂੰ ਪ੍ਰਸੰਗ ਸੁਣਾਵੇ। ਮੇਰੀ ਤਾਂ ਇਹ ਬੇਨਤੀ ਆ ਕਿ ਪ੍ਰਸੰਗ ਤੁਸੀਂ ਆਪਣੇ ਮੁਖਾਰ ਬਿੰਦ ਵਿੱਚੋਂ ਮੈਨੂੰ ਆਪ ਸੁਣਾਓ ਨਾ, ਤਾਂ ਮੈਨੂੰ ਆਨੰਦ ਆਵੇਗਾ।
ਮੁਸੀਤ ਮੈਂ ਬਤੀਤ ਜਿਉਂ ਸੁਣਾਏ ਉਚਾਰੇ।
ਜੋ ਮੁਸੀਤ ਦੇ ਵਿੱਚ ਬੀਤੀ ਆ ਗੱਲ, ਉਹ ਆਪਣੇ ਮੁਖਾਰ ਬਿੰਦ ਤੋਂ ਹੀ ਤੁਸੀਂ ਸੁਣਾਉਣਾ ਕਰੋ ਜੀ।
ਗੁਜੇ ਆਨ ਕੋਹ ਮੈਂ ਬਿਨਾ ਸੁਨੇ ਕੇ ਪਾਖੀ।
ਇਸ ਕਰਕੇ ਸਾਨੂੰ ਵੀ ਕੋਈ ਆ ਕੇ ਪੁੱਛ ਲੈਂਦਾ ਜਾਂ ਕਿਵੇਂ ਕਿਵੇਂ ਸਾਰਾ ਪ੍ਰਸੰਗ ਹੋਇਆ ਹੈ, ਇਸ ਕਰਕੇ ਅਸੀਂ ਆਪ ਜੀ ਦੇ ਮੁਖੋਂ ਸੁਣਨਾ ਹੈ। ਕਿਉਂ ਦੁਨੀਆਂ ਤੇ ਗੱਲ ਦੀ ਕੁਛ ਹੋਰ ਹੀ ਗੱਲ ਬਣਾ ਦਿੰਦੀ ਹੈ, ਇਸ ਕਰਕੇ ਫਿਰ ਸਾਨੂੰ ਭਰੋਸਾ ਨਹੀਂ ਆਉਣਾ। ਜਿਹੜੀ ਤੁਹਾਡੇ ਮੁਖ ਵਿੱਚੋਂ ਸੁਣੀ ਹੈ ਨਾ, ਉਹ ਜਿੰਨਾ ਵੀ ਪ੍ਰਸੰਗ ਸੁਣਾਂਗੇ ਸਾਨੂੰ ਉਹਦੇ ਤੇ ਪੂਰਨ ਭਰੋਸਾ ਹੋਵੇਗਾ।
ਤੁਮਾਰ ਤੁੰਡ ਜੋ ਸੁਣੈ ਸੋ ਸਾਚ ਬਚ ਲਾਖੀ।
ਕਿਉਂਕਿ ਆਪ ਜੀ ਦੇ ਮੁਖਾਰ ਬਿੰਦ ਵਿੱਚੋਂ ਜੋ ਜੋ ਸੁਣਾਂਗੇ ਉਹ ਬਚਨ ਹੀ ਸੱਚਾ ਮੰਨਾਂਗੇ ਅਸੀਂ।
ਭਈ ਜੂ ਆਦਿ ਅੰਤ ਲੋ ਬਖਾਨ ਆਪ ਕੀਜੀਏ।
ਸ਼ੁਰੂ ਤੋਂ ਲੈ ਕੇ ਅੰਤ ਤੱਕ ਜਿਸ ਜਿਸ ਪ੍ਰਕਾਰ ਪ੍ਰਸੰਗ ਵਰਤਿਆ, ਜਿਵੇਂ ਜਿਵੇਂ ਲੈ ਕੇ ਗਏ, ਜਿਵੇਂ ਜਿਵੇਂ ਹੋਈ ਹੈ, ਉਹ ਸਾਰਾ ਸੁਣਾ ਦਿਓ।
ਸਭੈ ਸੁਣਾਏ ਬਾਤ ਕੋ ਆਨੰਦ ਮੋਹੇ ਦੀਜੀਏ।
ਕਿਉਂਕਿ ਸਾਰੀ ਗੱਲ ਸ਼ੁਰੂ ਤੋਂ ਲੈ ਕੇ ਤੁਹਾਡੇ ਮੁਖ ਵਿੱਚੋਂ ਸੁਣ ਕੇ ਜਿਹੜਾ ਮੈਨੂੰ ਆਨੰਦ ਆਉਣਾ ਹੈ, ਉਹ ਕਿਤੋਂ ਹੋਰ ਨਹੀਂ ਨਾ ਆਉਣਾ। ਇਸ ਕਰਕੇ ਤੁਸੀਂ ਆਪ ਕਿਰਪਾ ਕਰਕੇ ਮੈਨੂੰ ਆਨੰਦ ਦਿਓ ਜੀ।
ਅੜਿਲ ਦੇਖ ਦੀਨ ਤਾ ਦਿਆਲ ਬਦਨ ਸਭ ਵਿਦ ਕਹੇ।
ਸੋ ਜਦੋਂ ਸਤਿਗੁਰੂ ਮਹਾਰਾਜ ਨੇ ਉਹਦੀ ਦੀਨਤਾ ਦੇਖੀ, ਭਾਈ ਜੈ ਰਾਮ ਦੀ ਦਿਆਲਤਾ, ਨਿਮਰਤਾ, ਗਰੀਬੀ, ਮਨ ਦੀ ਝੁੱਕ ਕੇ ਬੇਨਤੀ ਕਰਨ ਦਾ ਤਰੀਕਾ, ਦਿਲੋਂ ਝੁੱਕ ਜਾਣਾ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕਿਹਾ ਹੈ।
ਜਿਉਂ ਹੋਇਓ ਬਿਰਤਾਂਤ ਖਾਨ ਕਾਜੀ ਸਹੀ।
ਸੋ ਜਿਵੇਂ ਸਾਰਾ ਬਿਰਤਾਂਤ ਹੋਇਆ, ਜਿਵੇਂ ਕਾਜੀ ਅਤੇ ਖਾਨ ਦੌਲਤ ਖਾਨ ਜਿਵੇਂ ਹੋਏ ਸਹੀ ਢੰਗ ਨਾਲ, ਜੋ ਜੋ ਵਰਤਿਆ ਉਹ ਜਿਵੇਂ ਠੀਕ ਹੋਏ ਕਿਹਾ।
ਮਨ ਮੁਖ ਮੂੜ ਅਜਾਨ ਨਾ ਮਨ ਫਿਰ ਕਰਤ ਹੈ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਮਨਮੁਖ ਅਣਜਾਣ ਮੂਰਖ ਲੋਕ ਹੁੰਦੇ ਨੇ, ਉਹ ਆਪਣੇ ਮਨ ਨੂੰ ਇੱਕ ਜਗ੍ਹਾ ਟਿਕਾਉਂਦੇ ਨਹੀਂ ਹੁੰਦੇ।
ਉਹ ਬਾਹਰ ਵੇਖ ਸਰੀਰ ਬੰਦਗੀ ਤਰਤ ਹੈ,
ਕਿਉਂਕਿ ਆਮ ਜਿਹੜੇ ਲੋਕ ਹੁੰਦੇ ਨੇ ਬਾਹਰੋਂ ਉਹ ਬੰਦਗੀ ਵਾਲਾ ਲਿਬਾਸ ਬਣਾ ਲੈਂਦੇ ਨੇ, ਅੰਦਰ ਉਹਨਾਂ ਦੇ ਬੰਦਗੀ ਹੁੰਦੀ ਨਹੀਂ। ਇਸੇ ਤਰ੍ਹਾਂ ਹੀ ਇਹਨਾਂ ਨੇ ਵੀ ਇੱਕ ਮਾਲਾ ਹੱਥ ਵਿੱਚ, ਇੱਕ ਗੁੱਟ ਵਿੱਚ, ਇੱਕ ਕੋਈ ਆ ਕਈ ਦੇਹ, ਇੱਕ ਗਲ ਵਿੱਚ, ਇੱਕ ਉੱਤੇ ਦਸਤਾਰ ਤੇ ਕਿਤੇ ਸਜਾ ਕੇ, ਤੇ ਜੇ ਦੇਖੋ ਛੇੜ ਕੇ ਬੰਦਗੀ ਦਾ ਨਾਂ ਨਿਸ਼ਾਨ ਨਹੀਂ। ਇਹ ਪਖੰਡ ਹੈ ਕਲਯੁਗ ਦੇ ਅੰਦਰ। ਬੰਦਗੀ ਵਾਲੇ ਦਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਬੰਦਗੀ ਕਰਦਾ। ਤੇ ਮਹਾਰਾਜ ਕਹਿ ਰਹੇ ਇਸ ਕਰਕੇ ਦੁਨੀਆਂ ਦੀ ਆਦਤ ਹੈ ਦੂਜੇ ਤੋਂ ਸ਼ਾਬਾਸ਼ ਲੈਣ ਲਈ, ਦੂਜੇ ਨੂੰ ਭਰਮ ਭੁਲੇਖਾ ਪਾਉਣ ਲਈ ਲਿਬਾਸ ਬਣਾ ਲੈਣਾ ਬੰਦਗੀ ਵਾਲਾ, ਪਰ ਬੰਦਗੀ ਇਹਨਾਂ ਦੇ ਵਿੱਚ ਹੈ ਨਹੀਂ। ਨਾ ਕਾਜੀ ਵਿੱਚ ਬੰਦਗੀ ਆ, ਨਾ ਨਵਾਬ ਦੇ ਵਿੱਚ ਬੰਦਗੀ ਆ। ਉੱਥੇ ਨਵਾਜ਼ਾਂ ਪੜ੍ਹਦੇ ਨੇ, ਮਨ ਕਿਤੇ ਹੋਰ ਫਿਰਦੇ ਨੇ। ਉਹ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਜੇ ਕਹਿ ਸਕਦੇ, ਆਪਾਂ ਨੂੰ ਵੀ ਕਹਿ ਸਕਦੇ ਹਾਂ। ਉਹਨਾਂ ਨੂੰ ਕੋਈ ਲਿਹਾਜ਼ ਨਹੀਂ ਹੈ, ਉਹ ਆਪਾਂ ਨੂੰ ਵੀ ਕਹਿ ਦੇਣਗੇ ਉਹ ਬੰਦਗੀ ਕਰਿਆ ਕਰੋ ਭਾਈ। ਮੱਥਾ ਜਦ ਗੁਰੂ ਗ੍ਰੰਥ ਸਾਹਿਬ ਨੂੰ ਟੇਕਦੇ ਹੋ, ਖਿਆਲ ਕਿਤੇ ਹੋਰ ਹੀ ਤੁਰ ਜਾਂਦਾ ਉਦੋਂ। ਇਸ ਕਰਕੇ ਸਤਿਗੁਰੂ ਕਹਿੰਦੇ ਫੋਕਾ ਮੱਥਾ ਨਾ ਟੇਕੋ, ਨਾਲ ਇਹ ਵੀ ਪੜ੍ਹੋ, ਮੱਥਾ ਟੇਕਣ ਲੱਗਿਆਂ ਹਮੇਸ਼ਾ ਪੜ੍ਹੋ, ਡੰਡਾਉਤ ਬੰਧਨ ਅਨਕ ਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ। ਮਹਾਰਾਜ ਕਹਿੰਦੇ ਮੱਥਾ ਟੇਕਣ ਵੇਲੇ ਧਿਆਨ ਕਿਤੇ ਹੋਰ ਹੀ ਹੁੰਦਾ, ਅਰਦਾਸ ਵਿੱਚ ਧਿਆਨ ਕਿਤੇ ਹੋਰ ਹੁੰਦਾ, ਇਸ ਤਰ੍ਹਾਂ ਬਾਣੀ ਪੜ੍ਹਨ ਵੇਲੇ ਧਿਆਨ ਕਿਤੇ ਹੋਰ ਹੁੰਦਾ, ਕਥਾ ਕੀਰਤਨ ਵਿੱਚ ਧਿਆਨ ਕਿਤੇ ਹੋਰ ਹੁੰਦਾ। ਜਾਣ ਲਓ ਵੀ ਧਿਆਨ ਨਾਲ ਭਗਤੀ ਕਰਨੀ ਹੈ। ਸਤਿਗੁਰੂ ਕਹਿੰਦੇ ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ। ਇਸ ਤਰ੍ਹਾਂ ਭਾਈਆ ਜੈ ਰਾਮ ਨੂੰ ਸਮਝਾਉਂਦੇ ਨੇ, ਉਹਨਾਂ ਲੋਕਾਂ ਦਾ ਜਿਹੜਾ ਮਨ ਹੈ ਨਾ ਉਹ ਕਿਤੇ ਹੋਰ ਹੈ, ਤੇ ਬਾਹਰੋਂ ਲਿਬਾਸ ਜਿਹੜਾ ਉਹ ਬਣਾਇਆ ਹੋਇਆ ਹੈ ਬੰਦਗੀ ਵਾਲਾ।
ਗਰਬ ਕਰੈ ਨਿਜ ਹਿਰਦੇ ਖੁਦਾਏ ਕੇ ਯਾਦ ਹੈ,
ਫਿਰ ਮਨ ਦੇ ਅੰਦਰ ਹੰਕਾਰ ਕਰਦੇ ਨੇ ਕਿ ਅਸੀਂ, ਸਾਨੂੰ ਖੁਦਾ ਯਾਦ ਹੈ, ਅਸੀਂ ਖੁਦਾ ਦੇ ਬੰਦੇ ਹੈ, ਲਿਬਾਸ ਬਣਾ ਕੇ ਫਿਰ ਹੰਕਾਰ ਵੀ ਕਰਦੇ ਨੇ, ਨਿਮਰਤਾ ਵੀ ਨਹੀਂ ਰੱਖਦੇ। ਇਹ ਵੀ ਨਹੀਂ ਕਹਿੰਦੇ ਕਿ ਦੇਖੋ ਜੀ ਸਾਡਾ ਮਨ ਨਹੀਂ ਟਿਕਿਆ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੀ ਇਕੱਲੇ ਲਿਬਾਸ ਦੀ ਹੰਗਤਾ ਹੋ ਜਾਣੀ ਹੈ ਕਿ ਮੈਂ ਸਿੱਖ ਹਾਂ, ਮਹਾਰਾਜ ਨੇ ਬਾਹਰੋਂ ਨਹੀਂ ਦੇਖਣਾ ਅੰਦਰੋਂ ਵੀ ਦੇਖਣਾ। ਜਿਨ ਮਨ ਹੋਰ ਮੁੱਖ ਹੋਰ ਸੇ ਕੰਢੇ ਕੱਚਿਆ, ਕਹਿੰਦੇ ਤੂੰ ਤਾਂ ਕੱਚਾ ਹੈ, ਮਹਾਰਾਜ ਮੈਂ ਪੱਕਾ ਕਿਵੇਂ ਬਣਾਂਗਾ। ਕਹਿੰਦੇ ਮਨ ਤੈਨੂੰ ਦੱਸਿਆ ਰੋਜ਼ ਸ੍ਰੀ ਸੁਖਮਨੀ ਸਾਹਿਬ ਦੇ ਅੰਦਰ, ਮਨ ਸਾਚਾ ਮੁੱਖ ਸਾਚਾ ਸੋਏ, ਅਵਰ ਨਾ ਪੇਖੈ ਏਕ ਇਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ।
ਛੂਛੇ ਪ੍ਰੇਮ ਬਹੀਨ ਬਹਿਕ ਸਭ ਬਾਦ ਹੈ।
ਮਹਾਰਾਜ ਕਹਿੰਦੇ ਜਿਹੜਾ ਬਾਹਰਲਾ ਲਿਬਾਸ ਆਪਾਂ ਬਣਾ ਲੈਂਦੇ ਹਾਂ ਤੇ ਅੰਦਰ ਪ੍ਰੇਮ ਨਹੀਂ ਹੈ, ਇਹ ਤਾਂ ਬੇਅਰਥ ਹੈ। ਫਿਰ ਇਹ ਲਿਬਾਸ ਦਾ ਕੀ ਫਾਇਦਾ? ਲਿਬਾਸ ਬਣਾ ਕੇ ਬੰਦੇ ਨੂੰ ਅੰਦਰੋਂ ਵੀ ਤਾਂ ਉਹੋ ਜਿਹਾ ਹੋਣਾ ਚਾਹੀਦਾ ਨਾ। ਇਸ ਕਰਕੇ ਭਾਈ ਇੱਥੇ ਬਾਣੇ ਦਾ ਖੰਡਨ ਨਹੀਂ ਕੀਤਾ। ਇੱਥੇ ਇਉਂ ਕਹਿੰਦੇ ਨੇ ਬਾਣਾ ਅਤੇ ਬਾਣੀ ਦੋਨੋਂ ਹੀ ਗ੍ਰਹਿਣ ਕਰਨੀਆਂ ਨੇ। ਬਾਣਾ ਵੀ ਪਹਿਨਣਾ, ਬਾਣੀ ਵੀ ਪੜ੍ਹਨੀ ਹੈ। ਅੱਜ ਮੈਂ ਕਈ ਲੋਕ ਕਹਿੰਦੇ ਅੰਮ੍ਰਿਤ ਛਕਣ ਦੀ ਤਾਂ ਲੋੜ ਹੀ ਨਹੀਂ, ਅਸੀਂ ਤਾਂ ਪਾਠ ਹੀ ਬਥੇਰਾ ਕਰਦੇ ਹਾਂ, ਫੇਰ ਵੀ ਨਹੀਂ ਕੰਮ ਬਣਨਾ ਤੁਹਾਡਾ। ਕਿਉਂ? ਪੰਛੀ ਦੇ ਦੋ ਖੰਭ ਹੁੰਦੇ ਨੇ, ਇੱਕ ਖੰਭ ਨਾਲ ਕਦੇ ਪੰਛੀ ਉੱਡ ਨਹੀਂ ਸਕਦਾ। ਇਹ ਦੋ ਖੰਭ ਲਾਏ ਨੇ ਬਾਣੀ ਅਤੇ ਬਾਣਾ, ਇਹਨਾਂ ਨਾਲ ਉੱਡ ਕੇ ਚਲੇ ਜਾਓ ਜਿੱਥੇ ਮਰਜ਼ੀ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਭਾਈ ਬਾਣੀ ਪੜ੍ਹਿਆ ਕਰੋ, ਬਾਣਾ ਪਹਿਨਿਆ ਕਰੋ, ਇਹਦੇ ਨਾਲ ਜੀਵ ਦੀ ਦੇਹੀ ਵੀ ਸਫਲ ਹੁੰਦੀ, ਬਾਣੇ ਨਾਲ ਬਾਣੀ ਨਾਲ ਅੰਤਸ਼ਕਰਨ ਸ਼ੁੱਧ ਹੁੰਦਾ, ਬਾਣੇ ਕਰਕੇ ਪਹਿਚਾਣ ਹੁੰਦੀ ਹੈ। ਜਦੋਂ ਨੌਵੇਂ ਪਾਤਸ਼ਾਹ ਦਾ ਕੌਤਕ ਵਰਤਿਆ ਦਿੱਲੀ ਚ, ਤਾਂ ਕਹਿੰਦੇ ਵੀ ਇਹਨਾਂ ਦਾ ਸਰੂਪ ਲੈ ਜਾਓ, ਸੰਸਕਾਰ ਕਰ ਦੋ, ਕੋਈ ਨੀ ਉੱਠਿਆ। ਦਸਵੇਂ ਪਾਤਸ਼ਾਹ ਨੂੰ ਆ ਕੇ ਦੱਸਿਆ 1400 ਘਰ ਸੀ ਸਿੱਖਾਂ ਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਕੋਈ ਸਿੱਖ ਬੋਲਿਆ ਹੀ ਨੀ? ਕਹਿੰਦੇ ਨਾ ਮਹਾਰਾਜ। ਕਹਿੰਦੇ ਮਹਾਰਾਜ ਅਸਲ ਚ ਗੱਲ ਇਹ ਵੀ ਪਛਾਣ ਹੀ ਨਹੀਂ ਆਉਂਦੀ। ਕੋਈ ਮੋਨਾ ਘੋਨਾ ਵੀ ਤੁਹਾਡਾ ਸਿੱਖ ਹੋ ਜਾਂਦਾ, ਕੋਈ ਉਹ ਵੀ ਸਿੱਖ ਹੋ ਜਾਂਦਾ, ਕੋਈ ਉਹ ਵੀ, ਪਤਾ ਥੋੜੀ ਲੱਗਦਾ, ਕੋਈ ਨਿਸ਼ਾਨੀ ਨਹੀਂ ਹੈ ਇਹਨਾਂ ਦੀ। ਅੱਛਾ ਫਿਰ ਕਹਿੰਦੇ ਐਸਾ ਖਾਲਸਾ ਸਾਜਾਂਗਾ, ਕਰੋੜਾਂ ਦੇ ਵਿੱਚ ਵੀ ਖੜ ਕੇ ਛੁਪ ਨਹੀਂ ਸਕੇਗਾ, ਦੂਰੋਂ ਪਤਾ ਲੱਗੇਗਾ ਵੀ ਖਾਲਸਾ ਖੜਾ। ਬਸ ਆਪਣੇ ਤਾਂ ਜਕਾਰੇ ਤੋਂ ਹੀ ਪਤਾ ਲੱਗ ਜਾਂਦਾ ਵੀ ਖਾਲਸਾ ਸਜਿਆ ਹੋਇਆ ਇੱਥੇ ਬਹੁਤ ਸਾਰਾ। ਇਸ ਕਰਕੇ ਸਾਡੇ ਬਾਣੇ ਤੋਂ, ਲਿਬਾਸ ਤੋਂ ਪਤਾ ਲੱਗਦਾ ਕਿ ਖਾਲਸਾ। ਕੋਈ ਇਹ ਨਾ ਹੋਵੇ ਕਿ ਖਾਲਸੇ ਦਾ ਬਾਣਾ ਦੇਖ ਕੇ ਨੇੜੇ ਜੇ ਆ ਕੇ ਦੇਖੇ ਤੇ ਖਾਲਸੇ ਚੋਂ ਕਿਤੇ ਮੁਸ਼ਕਿਲ ਨਾ ਆਉਂਦਾ ਹੋਵੇ ਹੋਰ ਹੀ ਕੋਈ। ਇਸ ਕਰਕੇ ਖਾਲਸੇ ਵਿੱਚੋਂ ਨਾਮ ਦੀ ਖੁਸ਼ਬੂ ਵੀ ਆਉਣੀ ਚਾਹੀਦੀ ਹੈ। ਬਾਣੇ ਦੇ ਅਤੇ ਬਾਣੀ ਦੇ ਦੋ ਖੰਭ ਦਿੱਤੇ ਨੇ, ਇੱਥੇ ਗੁਰੂ ਨਾਨਕ ਦੇਵ ਜੀ ਉਹੀ ਖੰਡਨ ਕਰ ਰਹੇ ਨੇ। ਬਾਹਰਲਾ ਲਿਬਾਸ ਕੱਲਾ ਨਾ ਹੋਵੇ, ਅੰਦਰੋਂ ਬਾਣੀ ਨਾ ਰੰਗਿਆ ਹੋਵੇ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿੰਨਾ ਕੈ ਪਾਸ, ਧੂੜ ਤਿੰਨਾ ਕੀ ਜੇ ਮਿਲੈ ਜੀ ਕਾ, ਨਾਨਕ ਕੀ ਅਰਦਾ। ਮਹਾਰਾਜ ਕਹਿੰਦੇ ਵੇਖੋ ਵੀ ਅੰਦਰੋਂ ਵੀ ਰੰਗੋ, ਬਾਹਰੋਂ ਵੀ ਰੰਗੋ ਆਪਣੇ ਆਪ ਨੂੰ। ਜਿਉਂ ਨਿਰਮਲ ਬਾਹਰੋਂ ਨਿਰਮਲ, ਅੰਦਰੋਂ ਬਾਹਰੋਂ ਇੱਕ ਜੈਸੇ ਬਣ ਜਾਓ। ਸੋ ਇਸ ਤਰ੍ਹਾਂ ਸਤਿਗੁਰੂ ਜੀ ਪਹਿਲੇ ਸਰੂਪ ਵਿੱਚ ਵੀ ਇਹੀ ਉਪਦੇਸ਼ ਹੈ, ਦੂਸਰੇ ਵਿੱਚ ਵੀ, ਦਸਵੇਂ ਵਿੱਚ ਵੀ, ਹੁਣ ਵੀ ਗੁਰਾਂ ਦਾ ਉਪਦੇਸ਼ ਉਹੀ ਹੋ ਰਿਹਾ ਹੈ।
ਵਿਸ਼ੈ ਮੋਹ ਮੈਂ ਫਸੇ ਸਦਾ ਮਨ ਤੈਂ ਬਸੈ।
ਕਿਉਂਕਿ ਜਿਹੜੇ ਸੰਸਾਰ ਦੇ ਬੰਦੇ ਨੇ, ਭਾਵੇਂ ਬਾਹਰੋਂ ਲਿਬਾਸ ਪਾ ਲਿਆ ਇਹਨਾਂ ਨੇ, ਪਰ ਵਿਸ਼ਿਆਂ ਦੇ ਵਿੱਚ ਤੇ ਮੋਹ ਦੇ ਵਿੱਚ ਫਸੇ ਹੋਇਆਂ ਦਾ ਮਨ ਉੱਥੇ ਹੀ ਰਹਿੰਦਾ ਇਹਨਾਂ ਦਾ। ਹੁਣ ਕੱਲਾ ਲਿਬਾਸ ਕੀ ਕਰੂਗਾ, ਜਾਂ ਪਾਠ ਵੀ ਕਰੀ ਜਾਂਦਾ, ਮਨ ਫੇਰ ਵਿਸ਼ਿਆਂ ਵਿੱਚ ਹੈ, ਮਨ ਵਿਕਾਰਾਂ ਵਿੱਚ ਹੈ, ਮਨ ਮੋਹ ਵਿੱਚ ਹੈ। ਸਤਿਗੁਰੂ ਕਹਿੰਦੇ ਬਈ ਬਾਣੀ ਆਪਾਂ ਕਿਹਦੇ ਲਈ ਪੜ੍ਹਦੇ ਹਾਂ? ਮਨ ਨੂੰ ਟਿਕਾਉਣ ਲਈ। ਤੇ ਮਨ ਤਾਂ ਇੱਥੇ ਹੀ ਨਹੀਂ ਹੈਗਾ, ਮਨ ਤਾਂ ਗਿਆ ਹੋਇਆ ਘਰੇ, ਮਨ ਤਾਂ ਗਿਆ ਹੋਇਆ ਕਿਤੇ ਹੋਰ ਦੂਰ, ਮਨ ਤਾਂ ਕਿਤੇ ਹੋਰ ਹੀ ਪਾਸੇ ਫਿਰਦਾ, ਤੇ ਬਾਣੀ ਕਿਹਨੂੰ ਸੁਣਾ ਰਿਹਾ ਤੂੰ? ਕਹਿੰਦੇ ਜਦ ਤੱਕ ਮਨ ਨਹੀਂ ਬਾਣੀ ਸੁਣਦਾ, ਉਦੋਂ ਤੱਕ ਮਨ ਟਿਕਦਾ ਨਹੀਂ ਹੈ। ਇਸ ਕਰਕੇ ਬਾਣੀ ਪੜ੍ਹਦਿਆਂ ਸਾਡਾ ਮਨ ਕਿਸੇ ਪਾਸੇ ਨਾ ਜਾਵੇ।
ਓ ਉਰਜੇ ਸਵਾਦਨ ਬਾਦ ਪ੍ਰਭੂ ਰਸ ਕਿਉਂ ਰਸੈ।
ਹੁਣ ਜਿਹੜੇ ਲੋਕ ਸਵਾਦਾਂ ਦੇ ਵਿੱਚ ਹੀ ਪਏ ਹੋਏ ਨੇ, ਬਾਣੀ ਪੜ੍ਹਦਿਆਂ ਫਿਰ ਸਵਾਦ ਦਾ ਤਾਂ ਖਿਆਲ ਆਉਂਦਾ ਹੀ ਆ ਬਈ, ਜੇ ਅੱਜ ਦੁਪਹਿਰੇ ਕੋਈ ਚੀਜ਼ ਖਾਧੀ, ਸ਼ਾਮ ਨੂੰ ਰਹਿ ਰਾਤ ਪੜ੍ਹਨ ਵੇਲੇ ਯਾਦ ਹੀ ਕਰੀ ਜਾਂਦਾ, ਬੜਾ ਸਵਾਦ ਸੀ ਅੱਜ। ਜਿਹੜੀ ਚੀਜ਼ ਸਵੇਰੇ ਖਾਧੀ ਹੈ ਸਵਾਦ ਲਈ, ਉਹ ਦੁਪਹਿਰੇ ਯਾਦ ਆਉਂਦੀ ਹੈ। ਬਾਣੀ ਪੜ੍ਹਦਿਆਂ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਕਰਦਾ, ਉਧਰੋਂ ਕਹਿੰਦਾ ਰਾਤ ਬਹੁਤ ਸਵਾਦ ਸਮਾਨ ਖਾਧਾ, ਪੁੱਠਾ ਸਿੱਧਾ ਜਾ। ਮਹਾਰਾਜ ਕਹਿੰਦੇ ਫਿਰ ਫਾਇਦਾ ਕੀ ਹੋਇਆ, ਇੰਨਾ ਨਾ ਸਵਾਦ ਖਾਓ, ਇੰਨੇ ਜਵਾਨ ਨੂੰ ਸਵਾਦ ਵਿੱਚ ਨਾ ਲੈ ਕੇ ਜਾਓ ਕਿ ਸਵਾਦਾਂ ਵਿੱਚ ਹੀ ਮਨ ਫਸ ਜਾਵੇ। ਅਮਲ ਦਾਲ ਪ੍ਰਸ਼ਾਦੇ ਦਾ ਹੀ ਕਿਹਾ ਵੈਸੇ ਤਾਂ ਮਹਾਰਾਜ ਜੀ ਨੇ। ਇਸ ਕਰਕੇ ਜਿਨ੍ਹਾਂ ਨੇ ਬਾਣੀ ਦਾ ਆਨੰਦ ਲੈਣਾ ਹੈ, ਉਹ ਤਿਆਗ ਦਿਓ ਰਸ ਸੋਇਨਾ, ਰਸ ਰੁਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮਿੱਠਾ ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰੇ ਰਸ ਛੱਡ ਕੇ ਇਤੇ ਰਸ ਛੋੜ ਹੋਵੇ ਸੰਨਿਆਸੀ। ਇਹ ਉਸ ਸ਼ਬਦ ਦੀ ਅਖੀਰਲੀ ਪੰਕਤੀ ਹੈ ਜਿਹਨੂੰ ਲੋਕ ਕਹਿੰਦੇ ਨੇ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ। ਇਹ ਉਸੇ ਸ਼ਬਦ ਦੀ ਅਖੀਰਲੀ ਪੰਕਤੀ ਹੈ ਕਿ ਇਤੇ ਰਸ ਛੋੜ ਹੋਵੇ ਸੰਨਿਆਸੀ। महाराज कहने जदों स्वाद दीआं चीजां खाने हैं मन किहड़ा रजदा, अज स्वाद कल नूं होर स्वाद सैकड़े स्वाद हजारां स्वाद, मन स्वादू बन गया। अते बाणी पढ़दिआं भी स्वादां विच ही ध्यान चलिया गया, फिर मन ने की टिकना। सतगुरु कहने दुनियावी स्वाद घटाओ अते बाणी दे आनंद नूं लो। इस तरह सतगुरु नानक देव जी ने अपना उपदेश आपां नूं कीता भाई, इह हिरदे च बसाउण वाला उपदेश है। इस उत्ते आपां अपने जीवन नूं बतीत करना है उपदेश नूं। बाकी कल नूं श्रवण करांगे, समा होया पर कल नूं आपां ने पहुंचना 4:45। आहे गुरु वाहे गुरु वाहे गुरु वाहे गुरु
वाहे गुरु
वाहे गुरु वाहे गुरु
वाहे गुरु
वाहे गुरु वाहे गुरु
वाहे गुरु वाहे गुरु
वाहे गुरु वाहे गुरु सतनाम वाहे गुरु सतनाम वाहे गुरु
सतनाम वाहे गुरु सतनाम वाहे गुरु
सतनाम वाहे गुरु सतनाम वाहे गुरु वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु वाहेगुरु जी का खालसा वाहेगुरु जी की फतेह।